أعوذ بالله من الشيطان الرجيم. بسم الله الرحمن الرحيم.
الحمد لله رب العالمين، والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. كما أرسلنا فيكم رسولا منكم يتلو عليكم آياتنا ويزكيكم ويعلمكم الكتاب والحكمة ويعلمكم ما لم تكونوا تعلمون فاذكروني أذكركم واشكروا لي ولا تكفرون. اللهم سبحانك لا علم لنا إلا ما علمتنا إنك أنت العليم الحكيم. مولا یا صلی وسلم دائما ابدا علی حبیبک من زانت به الاسرو. پچھلے سبق اتمام نعمت ذکر خیر سی فرمایا لتم نعمت علیکم ولعلکم تهتدون، میں اپنی نعمتاں تساڈے تے تمام کر دیں اور تسانو ہدایت دے رستے تے قائم رکھاں. جس طرح بہت بڑی نعمت ہے میری کہ میں نے تو ساڈے وچ اپنا رسول مبعوث کیتا، حضور نبی کریم صلی اللہ علیہ وآلہ وسلم دی بعثت اللہ کریم دی بہت بڑی عطا اور بہت بڑی نعمت ہے. فرمایا یتلو علیکم آیاتنا، ایک ایسا اللہ دا حبیب صلی اللہ علیہ وسلم جڑا تانو اللہ دی آیات اللہ دیاں گلاں تو باخبر کردا. پہلی گل تے خود ذات الہی دا جڑا ہے تصور انبیاء دی تعلیم تو علاوہ ممکن نہیں. کوئی فلسفے دے زور نال یا کوئی نجومی علم نجوم دے زور نال یا کوئی عالم اپنے علم دے زور نال یہ دریافت نہیں کر سکیا، بلکہ عقل اگر تلاش کردی بھی ہے اور جڑا فرض بھی ہے تلاش کرنا، تو یہ ہے کہ تخلیق نو ویکھ کے یہ اندازہ کر سکتی بھی کوئی خالق ہے. کائنات دے نظام نو تک کہ عقل یہ اندازہ کرنے دی مکلف ہے بھی اس نو چلان والی کوئی ہستی ہے. وہ ہستی کون ہے؟ وہ ہستی کیسی ہے؟ اس دی ذات کیسی ہے؟ اس دیاں صفات کیسیاں؟ یہ بغیر نبی دی تعلیم دے ممکن نہیں. وہ جس طرح ارشاد فرمایا گیا، جو فلسفیوں سے حل نہ ہوا اور نکتہ وروں سے کھل نہ سکا، وہ راز کملی والے نے بتلا دیا چند اشاروں میں صلی اللہ علیہ وآلہ وسلم، کہ فلاسفہ اور بڑے بڑے نکتہ سنج اور بڑے بڑے شاعر اور بڑے بڑے ادیب اور مورخ اور ہر طرح دے علم رکھنے والے لوگ موجود سن، لیکن کوئی بھی ذات باری دی ذات اور صفات دی تعین نہیں کر سکیا. یہ نقطہ حضور نبی کریم صلی اللہ علیہ وسلم نے حل فرمایا. سو بہت بڑا احسان ہے اللہ کریم دا کہ اس نے آقا نامدار صلی اللہ علیہ وسلم نو مبعوث فرمایا اور ایک طرح نال ساریاں نعمتاں جڑیاں او نازل فرما دتیاں. وارسلنا کا اللہ رحمت للعالمین، تمام نعمتاں جڑیاں وہ اللہ دی رحمت نا متعلق ہیں، سب اللہ دی رحمت ہیں، اور حضور نو مجسم رحمت بنا کے مبعوث فرما دیتا. پھر تسی یہ ویکھو کہ یتلو علیکم آیاتنا، تانو اللہ دیاں گلاں سناندا، اللہ دی ذات دے بارے خبر دینا، ذات کیسی ہے، اس دیاں صفات کیسیاں، وہ واحد لا شریک ہے، اس دا کوئی ہمسر نہیں، اور وہ تہاڈا خالق کے مالک کے رب پالنہار ہے، اور ہر لمحہ تہاڈے کول موجود ہے، ہر حال جو ہو معاکم اینما کنتم، جس حال وچ تسی ہو تہاڈا رب تہاڈے نال ہے. یتلو علیکم آیاتنا، اس تو ایسا اللہ دا محبوب صلی اللہ علیہ وسلم جڑا اللہ دیاں گلاں تانوں سناندا، ویزکیکم، اور تہاڈا تزکیہ کر، تانوں پاک صاف کر دیندا، تہاڈے دلاں نوں نور الہی دے نال منور کر دیندا. تزکیہ ایک لفظ ہے جڑا پوری حیات انسانی نو محیط ہے کہ اس دا ضمیر، اس دا باطن، اس دا عقیدہ سب کچھ اتنا پاک ہوتا کہ پھر اس کا کردار پاک اور صاف اور صالح ہو جاتا اور نبی علیہ الصلوۃ والسلام دی ایک نگاہ یہ تزکیہ کرنے واسطے کافی. حضور صلی اللہ علیہ وسلم نے کوئی چلہ کشی نہیں کرائی, کوئی زائد اعمال نہیں کرائے, کوئی زائد محنت نہیں کرائی, بلکہ آپ صلی اللہ تعالی علیہ وآلہ وسلم دی ایک نگاہ تزکیے واسطے کافی ہے. یا بندے مومن دی ایمان لیا کے حضور دے وجود عالی تے نگاہ پی گئی تے وہی کیفیت ہے تزکیے دی, پاکیزگی دی, طہارت دی, جڑی دل اقدس رسول اللہ صلی اللہ علیہ وسلم چو مومن دے دل چ منعقص ہو کے بجلی دے کوندے دی طرح لپک کے چلی جاندی ہے, جس طرح نور بکے نور بنا دیندی ہے. اس نو اتنا احسان تہاڈے تے فرمایا کہ ایسا رسول مبعوث فرمایا جو مجسم رحمت الہی ہے, جس نے تانوں اللہ دیاں گلاں سنائیاں اور تہاڈیاں دلاں نوں پاک کر دیتا, پھر تانوں اللہ دی کتاب دی تعلیم دیتی. علمکم الکتاب, تانوں اللہ دی کتاب دی تعلیم دینا, والحکمہ, اور اس کتاب دے وچ کے اسرار الہی, ان آیات تو منشا الہی کے وے, مراد الہی کے وے, جیڑی آیت نازل ہوئی ہے اس دا مفہوم کے وے, اللہ کریم دی مراد کے وے, اے گل بھی تہانوں دسدا. وَيُعَلِّمُكُم مَّا لَمْ تَكُونُوا تَعْلَمُونَ, تسی تے کک نہیں سے جاندے تے تہانوں کچھ گل دی بھی خبر نہیں. اللہ دے رسول نے تو تہانوں او کتو عالم خلق تو لے کے عالم حشر تک تہاڈی نگاہ وسیع کر دیتی. تلامزہ نو یا شاگردہ نو جس ویلے سبق اچھی طرح یاد ہوتا نا تو اندازہ لایا جاتا ہے کوئی بہت قابل استاد ہے جڑا انہوں نے یہ پڑھا رہا, کہ دیکھو جس بچے نو تک اس نو سبق یاد ہے, یہ کمال استاد دا ہونا. نبی کریم صلی اللہ علیہ وآلہ وسلم دی تعلیمات دا اثر یہ ہے کہ جڑیاں آپ نے صحابہ کرام نو گلاں سکھائیاں اور تعلیم فرمائیاں, اج 14 صدیاں گزرنے تو بعد کسی عام چرواہے ان پڑھ تو بھی پوچھو نا تو وہ بھی گل پیدا ہونے تو پہلے دی کردہ آدا جی روزے اصل اساں اللہ نا وعدہ کی, انہوں بھی اس میثاق دا پتہ, اور ازل تو لے کے وہ گل قیامت تک دی کردہ جی کل قبر جانا اتھے جواب دینا, اتھے سوال جواب ہو سن, انہوں پتہ کل میدان حشر قائم ہونا, میں اللہ دے سامنے پیش ہونا, اس نے جنت دوزخ دا پتہ. یہ اتنا کس طرح سبق از بر ہو گیا مخلوق خدا نو, اور یہ اس طرح قیام قیامت تک جتنی مخلوق ہونی جڑا ایمان لے آئے گا اس نو یہ سبق یاد ہوندا چلا جائے گا. یہ کمال ہے اس معلم دا صلی اللہ علیہ وآلہ وسلم جس دا مخلوق وچ کوئی ثانی نہیں. تو فرمایا ایسی با کمال ہستی میں مبعوث فرمائی کہ جس نے تہاڈے تے ساریاں نعمتاں دے دروازے کھول دیتے, تسی تے صرف دامن نپنا اور تسی لبیک آکھنا, تسی دل دا دروازہ کھولنا تے اللہ دے نور اور تجلیات دے نال بھر جانا, پھر تہاڈا کردار جڑا وہ اللہ دا پسندیدہ ہو جانا اور تانوں اللہ دی کتاب ازبر ہو جانی, یاد ہو جانی, اس دے مفاہیم دا معانی دا پتہ لگ جانا. وَيُعَلِّمُكُم مَّا لَمْ تَكُونُوا تَعْلَمُونَ, تو سانوں تو جنہ گلاں دا ہوش بھی نہیں آیا وہ گلاں میرے حبیب صلی اللہ علیہ وسلم نے تانوں تعلیم فرمائیاں. پھر ہن اتنی بڑی نعمت جس مالک نے دتی ہے, اتنا بڑا انعام جس مالک حقیقی نے فرمایا, کیا حق نہیں بنتا بندے کا کہ اس نو ہر ویلے یاد رکھے. میرے بھائی کدی کسی نے پیاس لگی ہوئے تو اس نو کوئی ایک پیالہ پانی دا پوا دے تو ساری زندگی یاد رکھتا, یار فلانے ویلے میں بڑا پیاسا اس بڑی تکلیف ہے چل تو میں فلانے اللہ دے بندے نے پانی دا پیالہ دیتے. تو جس مالک کل ملک دیا نعمتاں دا حساب ہی کوئی نہیں, پھر اگر حضور صلی اللہ علیہ وسلم مبعوث نہ ہوں دے تعلیمات پہلے نبیاں دیاں مفقود ہو چکیاں سن, عام آدمی نو ملدیاں نہیں ہیں یا پتہ نہیں لگدا, یا تے عقل جڑا وہ اے تلاش کر سکدا, عقل دی رسائی اتھوں تک ہے کہ جو کچھ ہو رہا جڑا نظام چل رہا روز مرہ, کتنی مخلوق جڑی گنی نہیں جا سکتی ہر لمحے وجود وچ آ رہی ہے اور گنی نہیں جا سکتی کتنی وجود ہر لمحے معدوم ہو رہی ہے, کوئی ہستی ہے جڑی اس سارے نظام نو چلا رہی ہے, اس تو اگے جھانکنے دی عقل جرت نہیں ਕਿ ਉਹ ਹਸਤੀ ਕੌਣ ਹੈ, ਉਹ ਕੈਸੀ, ਉਸਦੀ ਜ਼ਾਤ ਕੈਸੀ, ਉਸਦੀਆਂ ਸਿਫਾਤ ਕੈਸੀਆਂ। ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਅਲਿ ਵਸੱਲਮ ਨੇ ਇੱਕ ਜੁਮਲੇ 'ਚ ਲਾ ਇਲਾਹਾ ਇੱਲੱਲਾਹ ਮਾਰਫਤ ਇਲਾਹੀ ਸਮਾ ਦਿੱਤੀ, ਔਰ ਇਸ ਮਾਰਫਤ ਦੇ ਹਸੂਲ ਦਾ ਜ਼ਰੀਆ ਕੀ ਹੈ? ਮੁਹੰਮਦੁਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਅਲਿ ਵਸੱਲਮ। ਅਤੇ ਜਿਸਨੇ ਇਤਨੀਆਂ ਨਿਹਮਤਾਂ ਤੁਹਾਡੇ 'ਤੇ ਕੀਤੀਆਂ, ਔਰ ਫਿਰ ਤੁਸੀਂ ਹਰ ਲਮ੍ਹਾ ਮੁਹਤਾਜ ਹੋ, ਜ਼ਰੂਰਤਮੰਦ ਹੋ, ਹਰ ਲਮ੍ਹਾ ਖਤਰੇ 'ਚੋਂ ਲਿਆਜ਼ਾ ਫਜ਼ਕੁਰੂ ਨੇ, ਮੈਨੂੰ ਯਾਦ ਰੱਖੋ, ਮੇਰੀ ਯਾਦ ਨੂੰ ਆਪਣੇ ਦਿਲ 'ਚ ਵਸਾ ਲਓ। ਤੁਸੀਂ ਮੈਨੂੰ ਯਾਦ ਕਰੋਗੇ, ਤੁਸੀਂ ਮੁਹਤਾਜ ਹੋ, ਤੁਹਾਡੀ ਯਾਦ ਹੀ ਤੁਹਾਡੀ ਇਹਤਿਆਜ ਹੋਏਗੀ, ਤੁਹਾਡੀਆਂ ਜ਼ਰੂਰਤਾਂ ਹੋਣਗੀਆਂ, ਤੁਹਾਡੀਆਂ ਆਰਜ਼ੂਆਂ ਹੋਣਗੀਆਂ, ਤੁਹਾਡੀਆਂ ਖਾਹਿਸ਼ਾਂ। ਤੁਸੀਂ ਜਿਸ ਵੇਲੇ ਵੀ ਮੇਰਾ ਨਾਂ ਲਓਗੇ ਤਾਂ ਤੁਹਾਡੀਆਂ ਬੇਸ਼ੁਮਾਰ ਜ਼ਰੂਰਤਾਂ ਉਸਦੇ ਨਾਲ ਲੱਗੀਆਂ ਹੋਣਗੀਆਂ। ਅਜ਼ਕੁਰਕੁਮ, ਮੈਂ ਤੁਹਾਨੂੰ ਯਾਦ ਕਰਾਂਗਾ। ਅੱਲਾਹ ਮੋਤੀ ਹੈ, ਅਤਾ ਕਰਨ ਵਾਲਾ ਹੈ, ਖਾਲਿਕ ਹੈ, ਮਾਲਿਕ ਹੈ। ਮੈਂ ਤੁਹਾਨੂੰ ਯਾਦ, ਜਿਸਲੇ ਅੱਲਾਹ ਯਾਦ ਕਰੇਗਾ ਤਾਂ ਉਸਦੀ ਹਰ ਯਾਦ ਨਾਲ ਅਤਾ ਹੋਏਗੀ। ਅੱਲਾਹ ਦੀ ਯਾਦ ਤੋਂ ਮੁਰਾਦ ਇਹ ਹੈ ਵੀ ਜਿਸਲੇ ਤੁਸੀਂ ਮੈਨੂੰ ਯਾਦ ਕਰੋਗੇ ਤਾਂ ਮੈਂ ਤੁਹਾਡੇ 'ਤੇ ਹੋਰ ਨੇਮਤਾਂ ਨਾਜ਼ਿਲ ਕੀਤੀ ਜਾਵਾਂਗਾ, ਹੋਰ ਇਨਾਮਾਤ ਅਤਾ ਕੀਤੀ ਜਾਵਾਂਗਾ, ਹੋਰ ਵਸਤ ਕਲਬੀ ਦਿੱਤੀ ਜਾਵਾਂਗਾ। ਹਜ਼ੂਰ ਅਕਰਮ ਸੱਲੱਲਾਹੁ ਸੱਲਮ 'ਤੇ ਈਮਾਨ ਲੈ ਆਉਣਾ ਇਸਲਾਮ ਹੈ, ਲੇਕਿਨ ਇਸ ਈਮਾਨ ਦੀ ਤਰੱਕੀ ਦੇ ਮਦਾਰਜ ਇਤਨੇ ਨੇ ਕਿ ਅਗਰ ਹਜ਼ਾਰਾਂ ਸਾਲ ਬੰਦੇ ਦੀ ਜ਼ਿੰਦਗੀ ਹੋਵੇ ਤਾਂ ਹਰ ਲਮ੍ਹਾ ਤਰੱਕੀ ਕਰਦਾ ਰਹੇ ਤਾਂ ਕਰਦਾ ਹੀ ਰਹੇਗਾ, ਔਰ ਇਹ ਈਮਾਨੋ ਯਕੀਨ ਬਰਜ਼ੁਖ ਹੀ ਤਰੱਕੀ ਕਰਦਾ ਰਹੇਗਾ, ਆਖਰਤ ਹੀ ਤਰੱਕੀ ਕਰੇਗਾ, ਜੰਨਤ 'ਚ ਹਰ ਲਮ੍ਹਾ ਤਰੱਕੀ ਕਰਦਾ ਹੀ ਰਹੇਗਾ। ਕਿਉਂਕਿ ਕੋਈ ਹੱਦ ਨਹੀਂ ਕਿ ਇੱਥੇ ਆ ਕੇ ਅੱਲਾ ਕਰੀ ਮੈਂ ਮੌਜੂਦ ਬੈਠਾ ਤੁਹਾਨੂੰ ਅਸੀਂ ਪਹੁੰਚ ਗਏ ਹਾਂ, ਕੁਰਬ ਇਲਾਹੀ ਦੀ ਕੋਈ ਇੰਤਹਾ ਨਹੀਂ। ਇਸ ਵਾਸਤੇ ਇਨਾਮਾਤ ਇਲਾਹੀ ਦੀ ਵੀ ਕੋਈ ਹੱਦ ਨਹੀਂ। ਤੁਹਾਡੇ 'ਤੇ ਬਹੁਤ ਬੜੀ ਨਿਮਤ ਆਈ ਹਜ਼ੂਰ ਅਕਰਮ ਸੱਲਮ ਦੀ ਸੂਰਤ ਮੁਬਾਰਕ 'ਚ, ਔਰ ਬੇਪਨਾਹ ਨਿਮਤਾਂ ਦੇ ਦਰਵਾਜ਼ੇ ਹਜ਼ੂਰ ਦੀ ਜ਼ਾਤ ਨੇ ਖੋਲ ਦਿੱਤੇ। ਕਰ ਦਿਆ ਹਮ ਸਖੁਨ ਬੰਦੋ ਕੋ ਖੁਦਾ ਸੇ ਤੂੰ ਨੇ ਤੋ, ਸਾਨੂੰ ਜ਼ਮੀਨ ਤੋਂ ਉਠਾ ਕੇ ਇਹ ਤੌਫੀਕ ਬਖਸ਼ੀ ਕਿ ਤੁਸੀਂ ਅੱਲਾ ਦੀ ਬਾਰਗਾਹ 'ਚ ਖੜੇ ਹੋ ਕੇ ਆਪਣੀ ਆਰਜ਼ੂ, ਆਪਣੀ ਖਾਹਿਸ਼ਾਤ ਪੇਸ਼ ਕਰਦੇ ਹੋ, ਆਪਣੇ ਅੱਲਾ ਨਾਲ ਗੱਲਾਂ ਕਰਦੇ ਹੋ, ਆਪਣਾ ਦੁੱਖ ਸੁੱਖ ਬਿਆਨ ਕਰਦੇ ਹੋ, ਫਿਰ ਇਸ ਨਿਮਤ ਦੇ ਇਹਸਾਨ ਮੰਦੀ ਵਿੱਚ ਤੁਸੀਂ ਮੈਨੂੰ ਯਾਦ ਰੱਖੋ। ਜ਼ਿਕਰ ਇਲਾਹੀ ਦੇ ਮੁਖਤਲਿਫ ਮਰਾਹਿਲ, ਈਮਾਨ ਨਸੀਬ ਹੋਣਾ ਔਰ ਲਾ ਇਲਾਹਾ ਇੱਲੱਲਾਹ ਮੁਹੰਮਦੁਰ ਰਸੂਲੁੱਲਾਹ ਵੀ ਬਹੁਤ ਬੜਾ ਜ਼ਿਕਰ ਹੈ। ਇਸ ਵਾਸਤੇ ਹਜ਼ੂਰ ਨੇ ਫਰਮਾਇਆ ਅਫਜ਼ਲੁ ਜ਼ਿਕਰ ਲਾ ਇਲਾਹਾ ਇੱਲੱਲਾਹ ਕਮਾ ਕਾਲ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ, ਬਹੁਤ ਬੜੀ ਯਾਦ ਹੈ ਲਾ ਇਲਾਹਾ ਇੱਲੱਲਾਹ। ਲੇਕਿਨ ਇੱਥੇ ਆ ਕੇ ਬੰਦਾ ਨੂੰ ਇਹ ਗਲਫਿਆਂ ਵੀ ਨਾ ਲੱਗੇ ਕਿ ਮੈਂ ਕਲਮਾ ਪੜ੍ਹ ਲਿਆ ਅਤੇ ਬਸ ਗੱਲ ਖਤਮ ਹੋ ਗਈ। ਜਿਸ ਤਰ੍ਹਾਂ ਹਜ਼ੂਰ ਅਕਰਮ ਸੱਲਮ ਦਾ ਇਰਸ਼ਾਦ ਹੈ, ਮਨ ਕਾਲ ਲਾ ਇਲਾਹਾ ਇੱਲੱਲਾਹ ਦਖਲ ਅਲਜੰਨਾ ਕਮਾ ਕਾਲ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ, ਕਿ ਜਿਸ ਕਿਸੇ ਆਖਿਆ ਲਾ ਇਲਾਹਾ ਇੱਲੱਲਾਹ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ, ਜੰਨਤ 'ਚ ਦਾਖਲ ਹੋ ਗਿਆ। ਇਸ ਤੋਂ ਮੁਰਾਦ ਇਹ ਹੈ ਕਿ ਸਿਰਫ ਲਾ ਇਲਾਹਾ ਇੱਲੱਲਾਹ ਕਹਿਣਾ ਕਾਫੀ ਨਹੀਂ, ਲਾ ਇਲਾਹਾ ਇੱਲੱਲਾਹ ਸਾਬਿਤ ਕੀਤਾ ਆਪਣੀ ਜ਼ਿੰਦਗੀ ਦੇ ਨਾਲ, ਆਪਣੇ ਆਮਾਲ ਨਾਲ, ਆਪਣੇ ਕਿਰਦਾਰ ਨਾਲ, ਔਰ ਆਪਣੀ ਸਾਰੀ ਜ਼ਿੰਦਗੀ ਨਾਲ ਇਹ ਸਾਬਿਤ ਕੀਤਾ ਕਿ ਮੈਂ ਸਿਰਫ ਅੱਲਾ ਨੂੰ ਮਾਬੂਦ ਬਰਹਕ ਮੰਨਣਾ, ਔਰ ਮੇਰੀ ਪੇਸ਼ਾਨੀ ਨਾ ਕਿਸੇ ਖੌਫ ਤੋਂ ਨਾ ਕਿਸੇ ਲਾਲਚ ਤੋਂ, ਅੱਲਾ ਤੋਂ ਸਿਵਾ ਕਿਸੇ ਦੀ ਬਾਰਗਾਹ 'ਚ ਨਹੀਂ ਝੁਕ ਸਕਦੀ। ਮੇਰੇ ਸਜਦੇ ਸਿਰਫ ਅੱਲਾ ਵਾਸਤੇ, ਮੈਂ ਉਮੀਦ ਅੱਲਾ ਤੋਂ ਰੱਖਣਾ, ਮੈਂ ਡਰਦਾ ਅੱਲਾ ਦੀ ਨਾਰਾਜ਼ਗੀ ਤੋਂ ਹਾਂ, ਮੇਰਾ ਸਭ ਕੁਛ ਦੇਣ ਵਾਲਾ ਅੱਲਾ। ਫਿਰ ਦੁਨਿਆਵੀ ਉਮੂਰ 'ਚ ਬੰਦਾ ਹਦੂਦ ਇਲਾਹੀ ਨੂੰ ਕਰਾਸ ਨੂੰ ਤੋੜਦਾ ਨਹੀਂ, ਫਿਰ ਉਹਨਾਂ ਦੇ ਅੰਦਰ ਰਹਿੰਦਾ। ਦੁਨੀਆ 'ਤੇ ਰਿਹਾ ਵਾ, ਦੁਨੀਆ ਦੀਆਂ ਸਾਰੀਆਂ ਜ਼ਰੂਰਤਾਂ ਬੰਦੇ ਦੇ ਨਾਲ ਹਨ, ਉਸਨੂੰ ਭੁੱਖ ਪਿਆਸ ਲੱਗਦੀ ਹੈ, ਉਸਨੂੰ ਹਿਫਾਜ਼ਤ ਦੀ, ਕੱਪੜੇ ਦੀ, ਜੁੱਤੀ ਦੀ, ਘਰ ਦੀ, ਬਾਲ ਹਰ ਸ਼ੈ ਦੀ ਜ਼ਰੂਰਤ ਹੈ ਉਸਨੂੰ। ਉਹ ਜ਼ਰੂਰਤਾਂ ਉਸਨੇ ਆਲਮੇ ਦੁਨੀਆ ਦੇ ਵਿੱਚ ਸਰਗਰਦਾਂ ਹੋ ਕੇ ਆਜ਼ਾ ਜਵਾਰ ਰੱਬੁਲ ਆਲਮੀਨ ਦੇ ਦਿੱਤੇ ਨੱਥ ਪੈਰ ਇਸਤੇਮਾਲ ਕਰਕੇ ਉਸਨੇ ਜਮ੍ਹਾਂ ਕਰਨੀਆਂ, ਉਸਨੇ ਪੈਦਾ ਕਰਨੀਆਂ। ਰਿਜ਼ਕ ਅੱਲਾ ਨੇ ਦੇਣਾ, ਲੇਕਿਨ ਮਿਹਨਤ ਕਰਨਾ ਵਾਜਿਬ ਹੈ, ਬੰਦੇ 'ਤੇ ਫਰਜ਼ ਹੈ। ਹੁਣ ਜਿਸਨੇ ਉਸੂਲ ਰਿਜ਼ਕ ਵਾਸਤੇ ਜਾਂ ਬਕਾਏ ਹਯਾਤ ਵਾਸਤੇ ਮੈਦਾਨ ਅਮਲ 'ਚ ਉਤਰਦਾ, ਅਤੇ ਲਾ ਇਲਾਹ ਇੱਲੱਲਾਹ ਦਾ ਮਤਲਬ ਇਹ ਹੈ ਕਿ ਉੱਥੇ ਉਸਨੂੰ ਇਹ ਯਾਦ ਰਹੇ ਕਿ ਮੈਂ ਅੱਲਾਹ ਦੇ ਅਹਕਾਮ ਦੀ ਇਤਾਤ ਕਰਨੀ ਹੈ, ਉਹਨਾਂ ਦੀ ਹੱਦ ਮੈਂ ਨਹੀਂ ਤੋੜਨੀ। ਅਤੇ ਜਿਸਨੇ ਇਹ ਆਖਿਆ ਲਾ ਇਲਾਹ ਇੱਲੱਲਾਹ ਔਰ ਇਹ ਸਾਬਤ ਕੀਤਾ, ਯਕੀਨਨ ਉਹ ਜੰਨਤੀ ਹੈ। ਹਜ਼ੂਰ ਨੇ ਫਰਮਾ ਦਿੱਤਾ ਕਿ ਦਖਲ ਅਲਜੰਨਾ, ਉਹ ਜੰਨਤ 'ਚ ਦਾਖਲ ਹੋ ਗਿਆ। ਅਤੇ ਫਰਮਾਇਆ ਫਿਰ ਜੇ ਇਤਨੇ ਇਨਾਮਾਤ ਹਨ ਤਾਂ ਤੁਸੀਂ ਉਸ ਮੁਨਾ ਮੇ ਹਕੀਕੀ ਨੂੰ ਯਾਦ ਤਾਂ ਰੱਖੋ। ਯਾਦ ਦੇ ਮੁਖਤਲਿਫ ਦਰਜੇ ਨੇ, ایمان لے آنا بھی ذکر دا ایک درجہ. پھر اس تو بعد اعمال دی واری آویں دی. ایمان دا تقاضا اے وے کہ جتھے بھی آیا نا آمنو قرآن کریم آمنو و عامل الصالحات نال آیا کہ عمل صالح دی قید ہے, حضور صلی اللہ علیہ وسلم دے اتباع اور آپ دی پیروی دی قید ہے. پھر جتنا عمل بندہ مومن سنت دے مطابق کردا وہ عملاً ذکر ہے, وہ سارا ذکر الہی ہے کہ اللہ دی یاد نال وابستہ ہے. کیوں اس طرح کرنا اللہ دا حکم ہے, اس طرح کیوں نہیں کرنا اللہ دا حکم ہے, اللہ دے رسول دا حکم اللہ دا حکم ہے. یو تیر رسول فقد اطاع اللہ, حضور دا حکم اللہ ہی دا حکم ہے. جس نے آپ دی سنت دی پیروی کی تھی, آپ دا اتباع کیتا, اس نے اللہ دی اطاعت کی تھی. پھر لسانی ذکر ہے, زبانی ذکر ہے, مثلا تلاوت ذکر ہے, نماز پڑھ دے اسے عمل بھی ہے, لسانی ذکر بھی ہے, عملی ذکر بھی, رکوع و سجود بھی جمع ہو گیا, زبان بھی ذکر ہے الہی ناتارے, کاروبار کر دے اسے ایک ذکر موجود ہے کہ ہر کم اللہ دا حکم ہے کرو, اللہ دا حکم ہے نہ کرو, اللہ دی یاد نال موجود ہے. اس دے باوجود کوئی درود شریف پڑھ رہا, کوئی آیات دی تلاوت کر رہا, کوئی تسبیحات پڑھ رہا, کوئی اچھی گل کر رہا, کوئی احکام الہی بیان کر رہا, کوئی احکام الہی دوسرے نو سنا رہا, کوئی کسی غریب دی مدد کر, یہ سارا کیا ہے؟ اے پھر لسانی ذکر ہے. جتنے جملے زبان چو ادا ہوندے ہیں اور نیکی دے جملے ہوندے ہیں, بھلائی دے جملے ہوندے ہیں, یا تسبیحات اور تلاوت ہوندی, اے زبانی اور لسانی ذکر ہے. ایک ہو گیا عملی ذکر, ایک ہو گیا لسانی ذکر. اس تو اگے ہے ذکر خفی قلبی. ذکر خفی قلبی تو مراد یہ ہے کہ دل دی کوئی دھڑکن یاد الہی تو خالی نہ رہے. یہ کس طرح ممکن ہے؟ یہ ممکن ہے برکات نبوت دے نال. جس طرح صحابہ کرام رضوان اللہ علیہم اجمعین نو صحابیت ملی تو اس دی خصوصیت کہ قرآن کریم فرمائندا ثم تلین جلودہم وقلوبہم الی ذکر اللہ, کھل تو لے کے باہری جلد تو لے کے نہاں خانہ دل تک ہر باڈی سل ہر ذرہ وجود دا خون دے قطرے ہڈیاں ریشے رگاں پٹھے گوشت پوست وال وال ہر چیز انہاں دی اللہ دے ذکر نال لبریز ہو گئی. تلین جلودہم وقلوبہم ملا ذکر اللہ, ہر شے ذکر دے نال رنگی گئی, ہر شے الگ اپنا اپنا ذکر کر, ہر ذرہ اللہ اللہ کر رہا. اسی طرح یہ برکات نبوت جس لئے دل نو نصیب ہونیاں تے او دل ذاکر ہو وینا, اس مرادن ذکر خفی یا ذکر قلبی کہ دل ذاکر ہو گیا. او دل دا ذکر جڑا وہ ایک قوت بن وینا, ہمیشہ زبان نو بھی ذکر نال تر رکھنے دی اور اعمال اور اعضاء و جوارح نو بھی ذکر تے کاربند رکھنے دی. اور یہ ایسی ضرورت ہے بندہ مومن دی کہ اس تو بغیر چارہ نہیں. ذکر تو خالی تو خیر کوئی بھی نہیں, کلمہ پڑھدا ذکر ہے, ایمان آندا ذکر ہے, نمازاں پڑھدا ذکر ہے, الحمدللہ سبحان اللہ کسی ویلے اٹھتے ہیں باندھے السلام علیکم وعلیکم السلام, یہ سارے زیادہ الہی موجود ہے. سارا ذکر ہے کدوں قرآن سندا اس دا سننا ذکر ہے, کدوں قرآن پڑھدا پڑھنا سنت ہے, سننا فرض ہے. یہ ساری یاد کسی نہ کسی طریقے نال تو ذکر نصیب ہوندا, لیکن حال یہ ہے کہ اگر ذکر قلبی حاصل نہ کیتا جائے تو جس طرح دنیا کوئی بندہ اس نو رکھی روٹی تو پانی دا پیالہ مل جائے تو آ کے پاس جی میرے تو کافی ہوں میرا گزارا ہوندا پیا, کہ کوئی بندہ ایسا ویکھیا جی؟ ہر بندہ کوشش کردا کہ میرا لباس اچھا ہوئے, میری غذا اچھی ہوئے, مینوں اچھیاں چیزاں ملن, سواری اچھی ملے, میرا گھر اچھا. ساری زندگی بندہ اس گل وچ محنت کردا رہندا کہ جڑا کول ہے اس تو اچھا ملے, اس تو بہتر ملے, تے اے اس آخرت واسطے اور قلب واسطے اور روح واسطے اور حیات دائمی واسطے گزارا کرنا تو ٹھیک نہیں کہ چلو جی بس کچھ ہو گیا کئی ویلے کر لیندا, نہیں, بلکہ کوشش کرنی چاہیے کہ ذکر قلبی نصیب ہوئے. اللہ دی اے بہت بڑی نعمت عظما نصیب ہوئے, دل چ اللہ دی یاد وسے, پھر دل چو جس ویلے وہ پھیل دیے اور وہ جس ویلے لہر مار دیے تو پھر وہ سارے بدن نو سارے ذرات نو پورا ایک جہان اندر آباد ہو جاندا. وہ جس طرح وہ فرمایا گیا دل دریا سمندروں ڈونگے کون دلان دیا جانے ہو, ਵਿੱਚੇ ਵਿਹੜੇ ਵਿੱਚੇ ਜਿਹੜੇ ਵਿੱਚੇ ਵੰਝ ਮੁਹਾਣੇ ਹੋ। ਇਹ ਫਿਰ ਅਲੱਗ ਇੱਕ ਜਹਾਨ ਜਿਹੜਾ ਨਾ ਉਹ ਦਿਲ ਦਾ ਆਪਣਾ ਆਬਾਦ ਹੋ ਜਾਂਦਾ, ਜਿਸ ਵਿੱਚ ਯਾਦੇ ਇਲਾਹੀ ਦੀ ਬਾਦੇ ਬਹਾਰੀ ਚੱਲਦੀ ਹੈ, ਰੰਗਾ ਰੰਗ ਫੁੱਲ ਖਿੜਦੇ ਨੇ ਅਸਮਾਏ ਇਲਾਹੀ ਦੇ, ਰੰਗਾ ਰੰਗ ਨਿਮਤਾਂ ਨਸੀਬ ਹੁੰਦੀਆਂ ਨੇ ਬਰਕਾਤੇ ਨਬੂਵਤ ਦੀਆਂ। ਇਹ ਇੱਕ ਐਸੀ ਕਹਾਣੀ ਹੈ ਜਿਸ ਨੂੰ ਨਾ ਅਕਲ ਸਮਝ ਸਕਦੀ ਹੈ ਨਾ ਜ਼ਬਾਨ ਬਿਆਨ ਕਰ ਸਕਦੀ ਹੈ, ਕਿਉਂਕਿ ਇਹ ਕੈਫੀਆਤ ਹਨ ਔਰ ਕੈਫੀਆਤ ਵਾਸਤੇ ਵਾਜ਼ੇ ਨੇ ਕੋਈ ਲਫਜ਼ ਵਜ਼ਾ ਨਹੀਂ ਕੀਤਾ ਜਿਸੇ ਕੈਫੀਆਤ ਸਮੋ ਦਿੱਤੀਆਂ ਵਈਆਂ। ਜਿਸ ਤਰ੍ਹਾਂ ਭੁੱਖ ਇੱਕ ਕੈਫੀਅਤ ਹੈ, ਤੁਸੀਂ ਲਿਖਦੇ ਰਹੋ ਭੁੱਖ ਲੱਗੀ ਭੁੱਖ ਲੱਗੀ, ਲੇਕਿਨ ਸਮਝ ਨਹੀਂ ਆਉਂਦੀ ਜਿਤਨੇ ਤਾਈਂ ਬੰਦੇ ਆ ਭੁੱਖਾ ਨਾ ਰੱਖੋ, ਉਸ 'ਤੇ ਉਹ ਕੈਫੀਅਤ ਵਾਰਦ ਨਾ ਹੋਏ, ਉਸਨੂੰ ਪਤਾ ਨਹੀਂ ਲੱਗਦਾ ਭੁੱਖ ਕੇ ਆਉਂਦੀ। ਗੁੱਸਾ ਖੁਸ਼ੀ ਕੈਫੀਅਤ ਹੈ, ਗੁੱਸਾ ਆਵੇ ਨਹੀਂ ਤਾਂ ਪਤਾ ਨਹੀਂ ਲੱਗਦਾ ਗੁੱਸਾ ਕੇ ਆਉਂਦਾ। ਖੁਸ਼ੀ ਨਸੀਬ ਨਾ ਹੋਵੇ ਨਾ, ਇੱਕ ਕੈਫੀਅਤ ਜਿਹੜੀ ਦਿਲ 'ਤੇ ਵਾਰਦ ਹੁੰਦੀ ਉਹ ਕਿਸੇ ਨਸੀਬ ਹੋਵੇ। ਤਾਂ ਇਸੇ ਤਰ੍ਹਾਂ ਜ਼ਿਕਰ ਇਲਾਹੀ ਵੀ ਇੱਕ ਜ਼ਿਕਰ ਖਫੀ ਕਲ ਵੀ ਇੱਕ ਕੈਫੀਅਤ ਹੈ, ਪਤਾ ਤਾਂ ਲੱਗਦਾ ਜਿਸ ਲਈ ਨਸੀਬ ਆਉਂਦੀ ਹੈ। ਔਰ ਇਸ ਦੇ ਵਾਸਤੇ ਜਿਸ ਤਰ੍ਹਾਂ ਰਿਜ਼ਕ ਵਾਸਤੇ ਅਸੀਂ ਵਸਾਇਲ ਔਰ ਅਸਬਾਬ ਤਲਾਸ਼ ਕਰਦੇ ਹਾਂ, ਨੌਕਰੀ ਵਾਸਤੇ ਕੰਪਨੀਆਂ ਢੂੰਡਦੇ ਹਾਂ, ਕਾਰੋਬਾਰ ਵਾਸਤੇ ਚੀਜ਼ਾਂ ਖਰੀਦਦੇ ਹਾਂ, ਜਿਸ ਤਰ੍ਹਾਂ ਬਦਨ ਦੀਆਂ ਜ਼ਰੂਰਤਾਂ ਪੂਰੀ ਕਰਨ ਵਾਸਤੇ ਅਸੀਂ ਤਲਾਸ਼ ਕਰਦੇ ਹਾਂ ਕਿ ਕਿੱਥੋਂ ਮਿਲ ਸੀ, ਉਸੇ ਤਰ੍ਹਾਂ ਇਸ ਖਜ਼ਾਨੇ ਨੂੰ ਵੀ ਤਲਾਸ਼ ਕਰਨਾ ਚਾਹੀਦਾ ਔਰ ਢੂੰਡਣਾ ਚਾਹੀਦਾ ਅੱਲਾਹ ਦੇ ਐਸੇ ਬੰਦੇ ਜਿਨ੍ਹਾਂ ਦੀ ਸੋਹਬਤ 'ਚ ਬਹਿ ਕੇ ਕਲਬ ਰੋਸ਼ਨ ਹੋ ਜਾਏ, ਜ਼ਿਕਰ ਇਲਾਹੀ ਜ਼ਿਕਰ ਖਫੀ ਕਲਬੀ ਨਸੀਬ ਹੋ ਜਾਏ, ਤਾਂ ਦੋ ਆਲਮ ਦੇ ਵਿੱਚ ਬਾਤ ਬਣ ਜਾਂਦੀ। ਫਜ਼ਕੁਰੂਨੀ ਅਜ਼ਕੁਰਕੁਮ, ਤੁਸੀਂ ਮੈਨੂੰ ਯਾਦ ਕਰੋ, ਮੈਂ ਤੁਹਾਨੂੰ ਯਾਦ ਕਰਾਂਗਾ, ਤੁਸੀਂ ਆਪਣੀ ਜ਼ਰੂਰਤ ਔਰ ਇਹਤਿਆਜ ਨਾਲ ਯਾਦ ਕਰੋਗੇ, ਮੇਰੀ ਯਾਦ ਇਹ ਹੋਵੇਗੀ ਕਿ ਮੈਂ ਤੁਹਾਡੇ 'ਤੇ ਅਤਾ ਕੀਤੀ ਜਾਵਾਂਗਾ, ਨਿਮਤਾਂ ਦਿੱਤੀ ਜਾਵਾਂਗਾ, ਇਨਾਮਾਤ ਕੀਤੀ ਜਾਵਾਂਗਾ। ਵਸ਼ਕੁਰੂਲੀ ਵਲਾ ਤਕਫੁਰੂਨ, ਹਰ ਲਮ੍ਹਾ ਮੇਰਾ ਸ਼ੁਕਰ ਅਦਾ ਕਰਦੇ ਰਹੋ ਔਰ ਕਿਸੇ ਵੀ ਲਮ੍ਹੇ ਇਨਕਾਰ ਨਾ ਸ਼ੁਕਰੀ ਨਾ ਕਰੋ। ਵੀ ਇਹ ਜਿਸ ਵੇਲੇ ਇਤਨੀਆਂ ਨਿਮਤਾਂ ਬੰਦੇ 'ਤੇ ਆ ਰਹੀਆਂ ਤਾਂ ਉਹ ਸ਼ੁਕਰ ਹੀ ਕਰਨਾ ਨਹੀਂ, ਜਿਸ ਬੰਦੇ ਨੂੰ ਜ਼ਿਕਰ ਖਫੀ ਕਲਬੀ ਵੀ ਨਸੀਬ ਹੋ ਜਾਏ, ਲਿਕਾਏ ਇਲਾਹੀ ਔਰ ਤਜੱਲੀਆਤ ਇਲਾਹੀ ਨਸੀਬ ਹੋ ਵਜਨ, ਅਨਵਾਰਾਤੋਂ ਬਰਕਾਤੇ ਨਬੂਵਤ ਨਸੀਬ ਹੋ ਵਜਨ, ਉਹ ਬੰਦਾ ਕੋਈ ਇਨਸਾਨੀ ਜ਼ਰੂਰਤਾਂ ਤੋਂ ਮਾਫੌਕ ਨਹੀਂ ਹੋ ਜਾਂਦਾ, ਮਾਫੌਕ ਫਿਤਰਤ ਕੋਈ ਵੀ ਨਹੀਂ ਹੁੰਦਾ, ਫਿਰ ਵੀ ਉਹ ਦੁਨੀਆ 'ਤੇ ਉਸੇ ਤਰ੍ਹਾਂ ਇਨਸਾਨ ਹੀ ਰਹਿੰਦਾ, ਉਸਦੀਆਂ ਜ਼ਰੂਰਤਾਂ ਉਸੇ ਤਰ੍ਹਾਂ ਰਹਿੰਦੀਆਂ, ਉਸਨੂੰ ਗਰਮੀ ਸਰਦੀ ਉਸੇ ਤਰ੍ਹਾਂ ਲੱਗਦੀ, ਉਸਨੂੰ ਬਲਕਿ ਪਰੇਸ਼ਾਨੀਆਂ ਕੁਝ ਵੱਧ ਹੀ ਪੈਂਦੀਆਂ ਕਿ ਹਦੂਦ ਇਲਾਹੀ ਦੇ ਵਿੱਚ ਮਹਦੂਦ ਹੋ ਜਾਂਦਾ, ਹਰ ਬੰਦੇ ਦੀ ਹਰ ਗੱਲ ਨਹੀਂ ਮੰਨ ਸਕਦਾ, ਬਲਕਿ ਜਿਹੜੇ ਬੰਦੇ ਅੱਲਾਹ ਦੀ ਨਾ ਫਰਮਾਨੀ ਕਰੇ ਉਹਨਾਂ ਨਾਲ ਮਿਹਨਤ ਕਰਦਾ ਕਿ ਉਹ ਵੀ ਫਰਮਾ ਬਰਦਾਰ ਹੋ ਜਾਣ। ਇਸ ਤਰ੍ਹਾਂ ਉਸਨੂੰ ਇੱਕ ਮੁਖਾਲਫਤ ਦਾ ਸਾਹਮਣਾ ਵੀ ਪਾਉਂਦਾ, ਉਸ 'ਤੇ ਮੁਸ਼ਕਿਲਾਂ ਵੀ ਆਉਂਦੀਆਂ, ਉਹ ਬਿਮਾਰ ਵੀ ਹੋ ਸਕਦਾ, ਉਹ ਮੁਫਲਿਸ ਵੀ ਹੋ ਸਕਦਾ। ਤਾਂ ਫਰਮਾਇਆ ਕੋਈ ਕੁਝ ਹਾਲ ਅਗਰ ਬਦਲ ਵੀ ਜਾਵੇ ਦੁਨੀਆਂ 'ਤੇ, ਕੋਈ ਦੁੱਖ ਤਕਲੀਫ ਵੀ ਆਵੇ, ਤਾਂ ਮੇਰਾ ਸ਼ੁਕਰ ਅਦਾ ਕਰਦੇ ਰਹੋ। ਜਿਸ ਵੇਲੇ ਦਿਲ ਯਾਦੇ ਇਲਾਹੀ ਨਾਲ ਰੋਸ਼ਨ ਹੋਵੇ ਤਾਂ ਬਜ਼ਾਹਿਰ ਮੁਸੀਬਤ ਵੀ ਆਵੇ ਤਾਂ ਉਸਦੇ ਅੰਦਰ ਇੱਕ ਲਜ਼ਤ ਇੱਕ ਸਕੂਨ ਜ਼ਰੂਰ ਹੁੰਦਾ, ਕਿਉਂਕਿ ਮਈਅਤ ਬਾਰੀ ਹਾਸਲ ਹੁੰਦੀ ਹੈ, ਰਹਿਮਤ ਇਲਾਹੀ ਹਾਸਲ ਹੁੰਦੀ ਹੈ, ਦਿਲ 'ਚੋਂ ਕੈਫੀਆਤ ਜਿਹੜੀਆਂ ਕੁਰਬੇ ਇਲਾਹੀ ਦੀਆਂ ਔਰ ਕੁਰਬੇ ਰਸਾਲਤ ਦੀਆਂ ਮੌਜੂਦ ਹੁੰਦੀਆਂ, ਤਾਂ ਬਜ਼ਾਹਿਰ ਮੁਸੀਬਤ ਵੀ ਨਾ ਹੋਵੇ ਨਾ ਤਾਂ ਉਸ ਅੰਦਰ ਆਬਾਦ ਹੁੰਦਾ, ਉਹ ਮੁਸੀਬਤ ਮੁਸੀਬਤ ਨਹੀਂ ਲੱਗਦੀ, ਫਿਰ ਇਸ 'ਤੇ ਅੱਲਾਹ ਦਾ ਸ਼ੁਕਰ ਅਦਾ ਕਰਦੇ ਰਹੋ। ਔਰ ਅਗਰ ਬੰਦਾ ਇਸ ਗੱਲ 'ਤੇ ਆ ਜਾਏ ਜੀ ਵੀ ਮੈਂ ਤਾਂ ਇਤਨੀ ਅੱਲਾਹ ਅੱਲਾਹ ਕੀਤੀ ਤਾਂ ਹੁਣ ਮੇਰੇ 'ਤੇ ਤਾਂ ਮੈਂ ਬੁਖਾਰ ਵੀ ਨਹੀਂ ਚੜ੍ਹਨਾ ਚਾਹੀਦਾ, ਠੰਡ ਵੀ ਨਹੀਂ ਲੱਗਣੀ ਚਾਹੀਦੀ, ਗਰਮੀ ਵੀ ਨਹੀਂ ਲੱਗਣੀ ਚਾਹੀਦੀ, ਇਹ ਮੁਮਕਿਨ ਨਹੀਂ, ਇਹ ਨਹੀਂ ਹੋ ਸਕਦਾ। ਇਸ ਵਾਸਤੇ ਕਿਉਂਕਿ ਤੁਸਾਨੂੰ ਅੱਲਾਹ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਮਬੂਸ ਫਰਮਾ ਕੇ ਬਹੁਤ ਬੜੀ ਨਿਮਤ ਅਤਾ ਕੀਤੀ, ਆਪਣੀਆਂ ਗੱਲਾਂ ਸੁਣਾਈਆਂ, ਅੱਲਾਹ ਦੀਆਂ ਗੱਲਾਂ ਨਬੀ ਕਰੀਮ ਨੇ ਤੁਹਾਨੂੰ ਸੁਣਾਈਆਂ, ਤੁਹਾਡਾ ਤਜ਼ਕੀਆ ਕੀਤਾ, ਤੁਹਾਨੂੰ ਉਹਨਾਂ ਗੱਲਾਂ ਦੀ ਖਬਰ ਦਿੱਤੀ ਜਿਹਨਾਂ ਦਾ ਤੁਹਾਨੂੰ ਕੋਈ ਪਤਾ ਨਹੀਂ ਹੈ, ਤੁਹਾਨੂੰ ਅੱਲਾਹ ਦੀ ਰਜ਼ਾ ਔਰ ਨਾਰਾਜ਼ਗੀ ਦੀ ਖਬਰ ਦਿੱਤੀ, ਤੁਹਾਨੂੰ ਜ਼ਿੰਦਗੀ ਮੌਤ ਔਰ ਮਾਬਾਦੁਲ ਮੌਤ ਦੀ ਖਬਰ ਦਿੱਤੀ, ਆਮਾਲ ਦੇ ਜਜ਼ਾ ਔਰ ਸਵਾਬ ਦੀ ਔਰ ਆਖਰਤ ਦੀ ਖਬਰ ਦਿੱਤੀ, ਤੁਹਾਨੂੰ ਸਾਰੇ ਉਲੂਮ ਜਿਹੜੇ ਇਨਸਾਨੀ ਜ਼ਿੰਦਗੀ ਦੀ ਕਮਾਲ ਵਾਸਤੇ ਚਾਹੀਦੇ ਉਹ ਅਤਾ ਫਰਮਾਏ, ਜਿਹਨਾਂ ਦਾ ਤੁਹਾਨੂੰ ਕੋਈ ਪਤਾ ਨਹੀਂ ਆ। ਇਹਨਾਂ ਸਾਰੀਆਂ ਫਿਰ ਮੈਨੂੰ ਯਾਦ ਰੱਖੋ, ਮੇਰੀ ਯਾਦ ਤੁਸੀਂ ਇਹਤਿਆਜ ਨਾ ਕਰੋਗੇ, ਮੈਂ ਆਪਣੀ ਅਤਾ ਮਿਹਰਬਾਨੀ ਨਾ ਕਰਾਂਗਾ, ਔਰ ਮੇਰਾ ਸ਼ੁਕਰ ਅਦਾ ਕਰਦੇ ਰਹੋ ਔਰ ਕਿਸੇ ਵੇਲੇ ਵੀ ਨਾ ਸ਼ੁਕਰੀ ਨਾ ਕਰੋ। ਵਾਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।
ਅੱਲਾਹੁ 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 ਅੱਲਾਹ ਅੱਲਾਹੁ